ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਕਤੂਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਗਲਤੀਆਂ। ਕਿਉਂਕਿ ਤੁਸੀਂ ਸਾਰੇ ਉਸ ਈਮਾਨ ਦੇ ਰਾਹੀਂ ਜਿਹੜਾ ਮਸੀਹ ਯਸੂ ਵਿੱਚ ਰੱਬ ਦੇ ਪੁੱਤਰ ਹੋ। ਜਵਾਬੀ ਮਤਾਲਿਆ: ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ। ਮੇਰੀ ਬਦੀ ਨੂੰ ਮੈਥੋਂ ਧੋ ਦੇ ਅਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਅਤੇ ਬਾਤਨ ਵਿੱਚ ਮੈਨੂੰ ਹੀ ਸਿਆਣ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਅਤੇ ਮੈਂ ਹੋ ਜਾਵਾਂਗਾ। ਮੈਨੂੰ ਧੋ ਦੇ ਅਤੇ ਮੈਂ ਬਰਫ਼ ਵਾਂਗ ਚਿੱਟਾ ਹੋ ਜਾਵਾਂਗਾ। ਐ ਰੱਬਾ, ਮੇਰੇ ਅੰਦਰ ਨਵਾਂ ਦਿਲ ਪੈਦਾ ਕਰ ਅਤੇ ਮੇਰੇ ਬਾਤਨ ਅੰਦਰ ਨਵੇਂ ਸਿਰੇ ਤੋਂ ਮਜ਼ਬੂਤ ਰੂਹ ਪਾ ਦੇ। ਮੈਨੂੰ ਆਪਣੇ ਸਾਹਮਣੇ ਅਧੂਰ ਨਾ ਕਰ ਅਤੇ ਆਪਣੀ ਰੂਹ ਨੂੰ ਮੈਥੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫੇਰ ਦੇ ਅਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਦਰਸੀਵਾਜ ਬਾਈਬਲ ਵਿੱਚੋਂ ਮੱਤੀ: ਅਤੇ ਯਸੂ ਬਪਤਿਸਮਾ ਲੈ ਕੇ ਛੇਤੀ ਨਾਲ ਪਾਣੀ ਦੇ ਕੋਲ ਉੱਤੇ ਨੂੰ ਉੱਠਿਆ ਅਤੇ ਵੇਖੋ, ਅਸਮਾਨ ਖੁੱਲ੍ਹ ਗਿਆ ਅਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਦੀ ਸੂਰਤ ਉਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਅਤੇ ਵੇਖੋ, ਅਸਮਾਨ ਤੋਂ ਇਹ ਆਵਾਜ਼ ਆਈ ਵੀ ਇਹ ਮੇਰਾ ਪਿਆਰਾ ਪੁੱਤਰ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ: ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦੋਂ ਬਹਿ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਰੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੋ ਉਹ ਰੱਬ ਨੂੰ ਵੇਖਣਗੇ। ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਵਡਿਆਈ ਕਰਨ। ਮੱਤੀ: ਉਸ ਵੇਲੇ ਤੋਂ ਯਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਰ ਕਰਨ ਲੱਗ ਗਿਆ ਭਈ ਲਾਜ਼ਮੀ ਹੈ ਭਈ ਉਹ ਯਰੂਸ਼ਲਮ ਨੂੰ ਜਾਵੇ ਅਤੇ ਬਜ਼ੁਰਗਾਂ ਅਤੇ ਸਰਦਾਰ ਕਾਹਨਾਂ ਅਤੇ ਫਕੀਰਾਂ ਤੋਂ ਦੁੱਖ ਉਠਾਵੇ ਅਤੇ ਕਤਲ ਕੀਤਾ ਜਾਵੇ ਅਤੇ ਤੀਜੇ ਦਿਨ ਜੇ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਪਾਸੇ ਲਿਜਾ ਕੇ ਮਲਾਮਤ ਕਰਨ ਲੱਗਿਆ ਭਈ ਐ ਖੁਦਾਵੰਦ, ਰੱਬ ਨਾ ਕਰੇ ਇਹ ਤੇਰੇ ਉੱਤੇ ਬਿਲਕੁਲ ਨਹੀਂ ਆਵੇਗਾ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਰੱਖਦਾ ਹੈ। ਉਸ ਵੇਲੇ ਯਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਤਾਂ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਆਪ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹੇ ਉਹਨੂੰ ਗਵਾਵੇਗਾ ਅਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ। ਅਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਅਤੇ ਆਪਣੀ ਜਾਨ ਦਾ ਨੁਕਸਾਨ ਪਾਵੇ ਤਾਂ ਉਹਨੂੰ ਕੀ ਫਾਇਦਾ ਹੋਵੇਗਾ? ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੱਤੀ: ਉਸ ਵੇਲੇ ਯਸੂ ਨੇ ਜੱਥੇ ਨਾਲ ਅਤੇ ਆਪਣੇ ਚੇਲਿਆਂ ਨਾਲ ਇਹ ਗੱਲਾਂ ਕੀਤੀਆਂ ਵੀ ਫਕੀ ਅਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਨੇ, ਇਸ ਲਈ ਜੋ ਕੁਝ ਉਹ ਤੁਹਾਨੂੰ ਆਖਣ ਉਹ ਕਰੋ ਅਤੇ ਮੰਨੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂ ਜੇ ਉਹ ਆਖਦੇ ਨੇ ਪਰ ਕਰਦੇ ਨਹੀਂ। ਉਹ ਅਜਿਹੇ ਭਾਰੇ ਬੋਝ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ ਬੰਨ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖ ਦਿੰਦੇ ਨੇ, ਪਰ ਆਪ ਉਹਨਾਂ ਨੂੰ ਆਪਣੀ ਉਂਗਲੀ ਨਾਲ ਹਿਲਾਉਣਾ ਵੀ ਨਹੀਂ ਚਾਹੁੰਦੇ। ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਨੇ, ਕਿਉਂ ਜੇ ਉਹ ਆਪਣੇ ਤਵੀਜ਼ ਵੱਡੇ ਬਣਾਉਂਦੇ ਨੇ ਅਤੇ ਆਪਣੇ ਕੱਪੜਿਆਂ ਦੇ ਕੰਢੇ ਚੌੜੇ ਰੱਖਦੇ ਨੇ ਅਤੇ ਦਾਵਤਾਂ ਵਿੱਚ ਸਦਰ ਦੀ ਕੁਰਸੀ ਅਤੇ ਇਬਾਦਤ ਖਾਨਿਆਂ ਵਿੱਚ ਆਲਾ ਦਰਜੇ ਦੀਆਂ ਕੁਰਸੀਆਂ ਅਤੇ ਬਾਜ਼ਾਰਾਂ ਵਿੱਚ ਸਲਾਮ ਅਤੇ ਬੰਦਿਆਂ ਤੋਂ ਰੱਬੀ ਅਖਵਾਉਣਾ ਪਸੰਦ ਕਰਦੇ ਨੇ, ਪਰ ਤੁਸੀਂ ਰੱਬੀ ਨਾ ਅਖਵਾਓ, ਕਿਉਂ ਜੇ ਤੁਹਾਡਾ ਉਸਤਾਦ ਇੱਕ ਹੀ ਹੈ ਅਤੇ ਤੁਸੀਂ ਸਾਰੇ ਭਰਾ ਹੋ। ਅਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਅਤੇ ਨਾ ਤੁਸੀਂ ਹਾਦੀ ਅਖਵਾਓ, ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਹੈ ਯਾਨੀ ਮਸੀਹ, ਪਰ ਜਿਹੜਾ ਤੁਹਾਡੇ ਵਿੱਚੋਂ ਵੱਡਾ ਏ ਉਹ ਤੁਹਾਡਾ ਖਾਦਮ ਬਣੇ, ਅਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਨਿੱਕਾ ਕੀਤਾ ਜਾਵੇਗਾ, ਅਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਮੱਤੀ। ਅਤੇ ਜਦੋਂ ਯਿਸੂ ਇਹ ਗੱਲਾਂ ਕਰ ਚੁੱਕਿਆ ਤਾਂ ਇੰਜ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਸਾ ਦੀ ਈਦ ਹੋਵੇਗੀ ਅਤੇ ਆਦਮ ਦਾ ਪੁੱਤਰ ਮਸਲੂਬ ਹੋਣ ਲਈ ਫੜਵਾਇਆ ਜਾਵੇਗਾ। ਅਤੇ ਫਤੀਰ ਦੀ ਈਦ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਿਸਾ ਦੇ ਖਾਣੇ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਨੂੰ ਜਾ ਕੇ ਆਖੋ ਭਈ ਉਸਤਾਦ ਆਖਦਾ ਹੈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਕੋਲ ਫਿਸਾ ਦੀ ਈਦ ਕਰਾਂਗਾ। ਅਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਂਝ ਹੀ ਕੀਤਾ ਅਤੇ ਫਿਸਾ ਤਿਆਰ ਕੀਤਾ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਕਰੰਥੀਓ। ਅਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ ਇਹ ਵੀ ਬੇਨਤੀ ਕਰਦੇ ਹਾਂ ਭਈ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਬੇਫਾਇਦਾ ਨਾ ਰਹਿਣ ਦਿਓ, ਬਲਕਿ ਰੱਬ ਦੇ ਖਾਦਮਾਂ ਵਾਂਗਰ ਹਰ ਗੱਲ ਨਾਲ ਆਪਣੀ ਖੂਬੀ ਜ਼ਾਹਿਰ ਕਰਦੇ ਹਾਂ, ਬੜੇ ਸਬਰ ਨਾਲ, ਮੁਸੀਬਤ ਨਾਲ, ਇਹਤਿਆਜ ਨਾਲ, ਤੰਗੀ ਨਾਲ, ਕੋੜੇ ਖਾਣ ਨਾਲ, ਕੈਦ ਹੋਣ ਨਾਲ, ਹੰਗਾਮਿਆਂ ਨਾਲ, ਮਿਹਨਤਾਂ ਨਾਲ, ਜਾਗਣ ਨਾਲ, ਫਾਕਿਆਂ ਨਾਲ, ਪਾਕੀਜ਼ਗੀ ਨਾਲ, ਇਲਮ ਨਾਲ, ਤਹੱਮਲ ਨਾਲ, ਮਿਹਰਬਾਨੀ ਨਾਲ, ਪਾਕ ਰੂਹ ਨਾਲ, ਬੇਰਿਆ ਮੁਹੱਬਤ ਨਾਲ, ਕਲਾਮ ਨਾਲ, ਰੱਬ ਦੀ ਕੁਦਰਤ ਨਾਲ, ਰਾਸਤਬਾਜ਼ੀ ਦੇ ਹਥਿਆਰਾਂ ਦੇ ਨਾਲ ਜਿਹੜੇ ਸੱਜੇ ਖੱਬੇ ਨੇ। ਰੋਮੀਓ। ਇਸ ਲਈ ਜਦੋਂ ਅਸੀਂ ਇਮਾਨ ਨਾਲ ਰਾਸਵਾਸ ਠਹਿਰੇ ਅਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਇਮਾਨ ਦੇ ਪਾਰੋਂ ਉਸ ਫਜ਼ਲ ਤੀਕਰ ਸਾਡੀ ਪਹੁੰਚ ਵੀ ਹੋਈ ਜਿਹਦੇ ਉੱਤੇ ਕਾਇਮ ਹਾਂ, ਅਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ, ਅਤੇ ਬਸ ਇਹ ਹੀ ਨਹੀਂ ਬਲਕਿ ਮੁਸੀਬਤਾਂ ਉੱਤੇ ਵੀ ਫਖਰ ਕਰੀਏ, ਇਹ ਜਾਣ ਕੇ ਭਈ ਮੁਸੀਬਤ ਨਾਲ ਸਬਰ ਪੈਦਾ ਹੁੰਦਾ ਹੈ, ਅਤੇ ਸਬਰ ਨਾਲ ਪੁਖਤਗੀ, ਅਤੇ ਪੁਖਤਗੀ ਨਾਲ ਆਸ ਪੈਦਾ ਹੁੰਦੀ ਹੈ, ਅਤੇ ਆਸ ਨਾਲ ਸ਼ਰਮਿੰਦਗੀ ਹਾਸਲ ਨਹੀਂ ਹੁੰਦੀ, ਕਿਉਂ ਜੇ ਪਾਕ ਰੂਹ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਹਦੇ ਰਾਹੀਂ ਰੱਬ ਦੀ ਮੁਹੱਬਤ ਸਾਡੇ ਦਿਲਾਂ ਵਿੱਚ ਪਾਈ ਗਈ ਹੈ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਹੈ ਵੀ ਜਦੋਂ ਅਸੀਂ ਪਾਪੀ ਹੀ ਸੀ ਅਤੇ ਮਸੀਹ ਸਾਡੇ ਲਈ ਮਰਿਆ, ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਤਬਾਜ਼ ਠਹਿਰੇ ਅਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਅਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤਾਂ ਜ਼ਰੂਰ ਬਚ ਜਾਵਾਂਗੇ। ਅਤੇ ਬਸ ਇਹੀ ਨਹੀਂ ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਹੈ ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਇਸ ਲਈ ਮਸੀਹ ਦਾ ਮਕਸਦ ਇਨਸਾਨ ਨੂੰ ਰੱਬ ਲਈ ਰਾਜ਼ੀ ਕਰਨਾ ਸੀ, ਨਾ ਕਿ ਰੱਬ ਨੂੰ ਇਨਸਾਨ ਲਈ ਰਾਜ਼ੀ ਕਰਨਾ ਸੀ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ, ਯਿਸੂ ਦੀਆਂ ਤਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ। ਅਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਸੀ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਨੂੰ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਅਤੇ ਮੌਤ ਉੱਤੇ ਫਤਿਹਮੰਦ ਹੁੰਦਾ ਹੈ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਕੰਮ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ, ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਇਸ ਨਸੀਹਤ ਦੀ ਤਾਕਤ ਹੈ ਵੀ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ, ਭਾਵੇਂ ਪਾਪ ਅਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ। ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਅਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਇਮਾਨ ਅਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਅਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਕਲੀਸੀਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਹੈ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਹ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤ ਹੀ ਨਿਉਂ ਰੱਖਦੀ ਹੈ। ਸ਼ਾਉਰ ਵਿੱਚ ਅਸੀਂ ਮੁੰਤਸ਼ਿਰ ਹੋਣ ਵਾਲੇ ਅਕੀਦਿਆਂ ਨੂੰ ਰੋਕ ਨਹੀਂ ਸਕਦੇ ਅਤੇ ਲਾਜ਼ਵਾਲ ਮਸੀਹ ਦੇ ਇਲਾਹੀ ਅਸੂਲ ਨੂੰ ਹੋਰ ਸਮਝਦਿਆਂ ਹੋਏ ਸਾਨੂੰ ਬਿਮਾਰ ਨੂੰ ਸ਼ਫਾ ਦੇਣ ਅਤੇ ਮੌਤ ਉੱਤੇ ਫਤਿਹਯਾਬ ਹੋਣ ਦੇ ਕਾਬਲ ਬਣਾਇਆ ਗਿਆ ਹੈ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਅਤੇ ਪਿਆਰ ਦੀ ਸ਼ਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਅਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ, ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ ਓਨਾ ਹੀ ਉਹਦੇ ਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚੋਂ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਉਹਦੀ ਪਾਕਿਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ ਅਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਿਹ ਪਾਉਂਦਾ ਹੈ ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਕ੍ਰਿਸ਼ਚਨ ਸਾਇੰਸਦਾਨ ਬੜੀ ਸਮਝਦਾਰੀ ਨਾਲ ਆਪਣੀ ਰਾਹ ਸਿੱਧੀ ਕਰਦਾ ਹੈ ਅਤੇ ਉਹ ਇਲਾਹੀ ਸਿਆਣ ਦੀਆਂ ਹਦਾਇਤਾਂ ਮਗਰ ਟੁਰਨ ਵਿੱਚ ਲਗਾਤਾਰ ਅਤੇ ਇਮਾਨਦਾਰ ਹੁੰਦਾ ਹੈ। ਹਯਾਤੀ ਗੁਜ਼ਾਰਨ ਅਤੇ ਉਹਦੇ ਨਾਲ ਸ਼ਫਾ ਦੇਣ ਅਤੇ ਤਾਲੀਮ ਦੇਣ ਦੇ ਰਾਹੀਂ ਉਹਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਭਈ ਮਸੀਹ ਦੀ ਰਾਹ ਹੀ ਇਕੱਲੀ ਉਹ ਰਾਹ ਹੈ ਜਿਹਦੇ ਰਾਹੀਂ ਬੰਦੇ ਇੱਕੋ ਵਾਰੀ ਪਾਪ ਅਤੇ ਬਿਮਾਰੀ ਤੋਂ ਮੁਕਤੀ ਪਾਉਂਦੇ ਨੇ। ਜਿਵੇਂ ਫੁੱਲ ਹਨੇਰੇ ਤੋਂ ਲੋ ਵੱਲ ਮੁੜਦਾ ਹੈ, ਮਸੀਹਤ ਇਨਸਾਨ ਨੂੰ ਫਿਤਰੀ ਤੌਰ 'ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਹੈ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਅਤੇ ਪੌਲੂਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਭਈ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆਂ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਅਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਇਲਾਹੀ ਸਿਆਣ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਹੈ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹੱਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਤਾ ਕਰਦੀ ਹੈ, ਗਲਤੀ ਨੂੰ ਹਵਾਲਗੀ, ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਹੈ। ਸੱਚਾਈ ਸਾਰੀਆਂ ਬਦੀਆਂ ਅਤੇ ਮਾਦੀਅਤ ਪਸੰਦਾਂ ਦੀਆਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਹੈ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਿਨਾਈ, ਬੋਲੇ ਨੂੰ ਸੁਣਨਾ, ਗੂੰਗੇ ਨੂੰ ਆਵਾਜ਼ ਅਤੇ ਲੰਗੜੇ ਨੂੰ ਪੈਰ ਦਿੰਦਾ ਹੈ। ਅਸੂਲ ਅਤੇ ਉਹਦੇ ਅਮਲ ਦੀ ਕਾਮਲੀਅਤ ਸਾਇੰਸ ਵਿੱਚ ਕਦੀ ਫਰਕ ਨਹੀਂ ਹੁੰਦੇ। ਜੇ ਤੁਸੀਂ ਕਿਸੇ ਤਰ੍ਹਾਂ ਕਾਮਯਾਬ ਹੋਣ ਵਿੱਚ ਨਾਕਾਮ ਹੋ ਜਾਂਦੇ ਹੋ ਤਾਂ ਇਹ ਇਸ ਲਈ ਭਈ ਤੁਸੀਂ ਮਸੀਹ ਸੱਚਾਈ ਦੀ ਹਯਾਤੀ ਨੂੰ ਹੋਰ ਜ਼ਾਹਰ ਨਹੀਂ ਕੀਤਾ, ਕਿਉਂ ਜੇ ਤੁਸੀਂ ਅਸੂਲ ਦੀ ਤਾਬੇਦਾਰੀ ਨਹੀਂ ਕੀਤੀ ਅਤੇ ਸਾਇੰਸ ਦੇ ਇਲਾਹੀ ਅਸੂਲ ਨੂੰ ਸਾਬਤ ਨਹੀਂ ਕੀਤਾ। ਤੋਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੋਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੋਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਹੈ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਹੈ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਏਕੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਜੇ ਚੇਲਾ ਰੂਹਾਨੀ ਤੌਰ 'ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ, ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕੇ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।